ਸੱਚੀ ਵਾਣੀ ਵਿੱਚ ਆਪ ਦਾ ਸਵਾਗਤ ਹੈ। ਪ੍ਰਿਯ ਸ਼੍ਰੋਤਾ, ਇਹ ਸੱਚੀ ਵਾਣੀ ਕੀ ਹੈ? ਹੋਰ ਇਹ ਸਾਨੂੰ ਕਿੱਥੇ ਮਿਲੂਗੀ? ਇਹ ਸੱਚੀ ਵਾਣੀ ਦਾ ਸਾਡੇ ਜੀਵਨ ਵਿੱਚ ਲਾਭ ਕੀ ਹੈ? ਇਹਦਾ ਸਾਡੇ ਜੀਵਨ ਵਿੱਚ ਮੋਲ ਕੀ ਹੈ? ਇਹ ਸਾਰੇ ਪ੍ਰਸ਼ਨਾਂ ਦਾ ਉੱਤਰ ਸਾਨੂੰ ਇੱਕੋ ਹੀ ਜਗ੍ਹਾ ਲੱਭ ਸਕਦਾ ਹੈ, ਤੇ ਉਹ ਹੈ ਜੀਵਿਤ ਵਚਨ ਧਰਮ ਸ਼ਾਸਤਰ ਬਾਈਬਲ। ਉਹੀ ਜੀਵਿਤ ਵਚਨ ਦਾ ਅਸੀਂ ਇਸ ਕਾਰਜਕ੍ਰਮ ਵਿੱਚ ਅਧਿਐਨ ਕਰਾਂਗੇ। ਤੇ ਹੁਣ ਪਵਿੱਤਰ ਸ਼ਾਸਤਰ ਬਾਈਬਲ ਦਾ ਅਧਿਐਨ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਮਨਾਂ ਨੂੰ ਤਿਆਰ ਕਰੀਏ ਇਸ ਭਜਨ ਨਾਲ।
ਸਦਣਾ ਖੁਦਾਇਆ ਸਦਣਾ ਮੈਂ ਵਾਜਾ ਮਾਰ ਮਾਰ ਤੈਨੂੰ, ਸਦਣਾ ਖੁਦਾਇਆ ਸਦਣਾ ਮੈਂ ਵਾਜਾ ਮਾਰ ਮਾਰ ਤੈਨੂੰ, ਸਦਣਾ ਖੁਦਾਇਆ ਜਾਹਿਰ ਕਰ ਤੂੰ ਹੈ ਮਿਹਰਬਾਨੀ, ਜਾਹਿਰ ਕਰ ਤੂੰ ਹੈ ਮਿਹਰਬਾਨੀ, ਆਸਾਂ ਵਾਲਿਆਂ ਨੂੰ ਤਾਰ ਤਾਰ ਤੈਨੂੰ, ਸੱਜਣਾ ਖੁਦਾਇਆ ਆਸਾਂ ਵਾਲਿਆਂ ਨੂੰ ਤਾਰ ਤਾਰ ਤੈਨੂੰ, ਸੱਜਣਾ ਖੁਦਾਇਆ ਦੀ ਪੁਤਲੀ ਵਾਂਗਰ ਮੈਨੂੰ, ਅੱਖ ਦੀ ਪੁਤਲੀ ਵਾਂਗਰ ਮੈਨੂੰ, ਪਰਾਂ ਦੇ ਰੱਖ ਵਿੱਚ ਕਾਰ ਕਾਰ ਤੈਨੂੰ, ਸੱਜਣਾ ਖੁਦਾਇਆ ਪਰਾਂ ਦੇ ਰੱਖ ਵਿੱਚ ਕਾਰ ਕਾਰ ਤੈਨੂੰ, ਸੱਜਣਾ ਖੁਦਾਇਆ ਹੱਥ ਨਾਲ ਪ੍ਰਭੂ ਜੀ, ਆਪਣੇ ਸੱਜੇ ਹੱਥ ਨਾਲ ਪ੍ਰਭੂ ਜੀ, ਸਾਨੂੰ ਤੂੰ ਰੱਖ ਲੈ ਸੰਭਾਲ ਸੰਭਾਲ ਤੈਨੂੰ, ਸੱਜਣਾ ਖੁਦਾਇਆ सानू तू रख ले संभाल संभाल तेनू सदना खुदाया शरीर जड़े अत दुख दिंदे ए शरीर जड़े अत दुख दिंदे तेरे लिए रहने तैयार तैयार तेनू सदना खुदाया तेरे लिए रहने तैयार तैयार तेनू सदना खुदाया सदना में वाजा मार मार तेनू सदना खुदाया सदना में वाजा मार मार तेनू सदना खुदाया।
इस बाइबल अध्ययन प्रोग्राम विच मीका नवी दी पुस्तक दे 7 अध्याय उस दी 18 तो 20 आयतां दे वचना बारे गौर करन लई आप दा स्वागत है। वचन दे इस भाग दा मुख विशा उस्तत दा गीत है। आओ असी आरंभ विच बाइबल बाणी दे इन्हां वचनां नूं पढ़दे हां। इत्थे लिखिया है, तेरे वर्गा केड़ा परमेश्वर है जो अपनी मिलख दे वकीए दी बदी लई खिमा करदा अपराध तो हउ परे करदा है। वह अपना क्रोध सदा तीक नहीं रखदा क्यों जो वह दया नूं पसंद करदा है। वह साडे उत्ते फेर रहम करेगा ਉਹ ਸਾਡਿਆਂ ਔਗਣਾਂ ਨੂੰ ਲਿਤੇੜੇਗਾ। ਤੂੰ ਉਹਨਾਂ ਦੇ ਸਾਰੇ ਪਾਪਾਂ ਨੂੰ ਸਮੁੰਦਰ ਦੀ ਤਹਿ ਵਿੱਚ ਸੁੱਟੇਂਗਾ। ਤੂੰ ਯਾਕੂਬ ਨੂੰ ਵਫ਼ਾਦਾਰੀ ਅਤੇ ਅਬਰਾਹਮ ਨੂੰ ਦਇਆ ਵਿਖਾਵੇਂਗਾ ਜਿਵੇਂ ਤੈਂ ਸਾਡੇ ਪਿਓ ਦਾਦਿਆਂ ਨਾਲ ਪ੍ਰਾਚੀਨ ਦਿਨਾਂ ਵਿੱਚ ਸਹੁੰ ਖਾਧੀ ਸੀ। 18 ਆਦਿ ਵਚਨਾਂ ਬਾਰੇ ਗੌਰ ਕਰੋ। ਮੀਕਾ ਨਵੀ ਇੱਥੇ ਆਖਦਾ ਹੈ ਕਿ ਉਸ ਕਾਰਨ ਕਰਕੇ ਕਿ ਪਰਮੇਸ਼ੁਰ ਕੌਣ ਹੈ ਇਸ ਕਰਕੇ ਉਹ ਇਹ ਕਰੇਗਾ। ਅੱਗੇ 19 ਅਤੇ 20 ਆਇਤਾਂ ਦੇ ਵਚਨਾਂ ਬਾਰੇ ਗੌਰ ਕਰੋ। ਇਸਰਾਇਲ ਦੇ ਪਾਪ ਨੇ ਅਸਥਾਈ ਤੌਰ 'ਤੇ ਉਹਨਾਂ ਨੂੰ ਦੇਸ਼ ਵਿੱਚੋਂ ਬਾਹਰ ਕੱਢ ਦਿੱਤਾ ਸੀ, ਪਰ ਉਹਨਾਂ ਦੇ ਪਾਪ ਦੇ ਬਾਵਜੂਦ ਵੀ ਪਰਮੇਸ਼ੁਰ ਉਹਨਾਂ ਦੇ ਵਾਅਦੇ ਨੂੰ ਪੂਰਾ ਕਰੇਗਾ। ਉਸ ਦਾ ਪਾਪ ਪਰਮੇਸ਼ੁਰ ਦੇ ਵਾਅਦਿਆਂ ਨੂੰ ਖਤਮ ਨਹੀਂ ਕਰ ਦਿੰਦਾ, ਨਾ ਹੀ ਉਸ ਦੇ ਨਿਯਮਾਂ ਨੂੰ ਜੋ ਕਿ ਉਸ ਨੇ ਇਹਨਾਂ ਲੋਕਾਂ ਨਾਲ ਬੰਨ੍ਹੇ ਸਨ। ਠੀਕ ਜਿਸ ਤਰ੍ਹਾਂ ਕਿ ਜਦੋਂ ਉਹ ਪਾਪ ਕਰਦਾ ਹੈ ਤਦ ਪਰਮੇਸ਼ੁਰ ਦਾ ਜਨ ਉਸ ਦੀ ਮੁਕਤੀ ਨੂੰ ਖੋ ਨਹੀਂ ਬੈਠਦਾ। ਉਸ ਦੇ ਪਾਪ ਦਾ ਅਰਥ ਹੁੰਦਾ ਹੈ ਕਿ ਉਹ ਸ਼ੂਸ਼ਕਾਂ ਦੀ ਮਾਰ ਵਾਸਤੇ ਹੁਣ ਅਲੱਗ ਕੀਤਾ ਜਾ ਰਿਹਾ ਹੈ। ਜੇਕਰ ਉਹ ਉਸ ਪਾਪ ਦਾ ਇਕਰਾਰ ਨਾ ਕਰ ਲਵੇ ਅਤੇ ਇਸ ਨੂੰ ਠੀਕ ਠਾਕ ਨਾ ਕਰ ਲਵੇ, ਪਰ ਜੇਕਰ ਉਹ ਵਾਪਸ ਪਰਮੇਸ਼ੁਰ ਦੇ ਪਾਸ ਆ ਜਾਵੇਗਾ ਤਦ ਪਰਮੇਸ਼ੁਰ ਕਿਰਪਾਲੂ ਹੋਣ ਕਰਕੇ ਉਸ ਨੂੰ ਮਾਫ਼ ਕਰ ਦੇਵੇਗਾ। ਉਡਾਊ ਪੁੱਤਰ ਜਦੋਂ ਆਪਣੇ ਪਿਤਾ ਦੇ ਘਰ ਵਾਪਸ ਆ ਗਿਆ ਸੀ ਤਦ ਉਸ ਨੂੰ ਮਾਰ ਨਹੀਂ ਸੀ ਪਈ, ਉਸ ਨੂੰ ਤਾਂ ਦੂਰ ਦੇਸ਼ ਵਿੱਚ ਹੀ ਇਹ ਮਾਰ ਪਈ ਸੀ। ਆਪ ਇੱਕ ਗੱਲ ਬਾਰੇ ਪੂਰੀ ਤਰ੍ਹਾਂ ਨਿਸ਼ਚਿੰਤ ਹੋ ਸਕਦੇ ਹੋ, ਪਰਮੇਸ਼ੁਰ ਦੀ ਸੰਤਾਨ ਕਦੇ ਵੀ ਪਾਪ ਤੋਂ ਬਚ ਨਿਕਲਣ ਦੇ ਯੋਗ ਨਹੀਂ ਹੋ ਸਕੇਗੀ। ਇਹ ਬਾਈਬਲ ਬਾਣੀ ਵਿੱਚ ਅਸੀਂ ਵਾਰ ਵਾਰ ਵੇਖਦੇ ਹਾਂ। ਆਓ ਅਸੀਂ ਹੁਣ ਵਾਪਸ ਇਸ ਅਦਭੁਤ ਵਿਆਖਿਆਨ ਕੋਲ ਆਉਂਦੇ ਹਾਂ। ਇਹ 'ਚ ਲਿਖਿਆ ਗਿਆ ਹੈ, ਤੇਰੇ ਵਰਗਾ ਕਿਹੜਾ ਪਰਮੇਸ਼ੁਰ ਹੈ। ਮੈਂ ਇੱਕ ਹੈਰਾਨ ਕਰਨ ਵਾਲੀ ਗੱਲ ਇੱਥੇ ਆਪਣੀ ਵੱਲੋਂ ਆਖਣੀ ਚਾਹੁੰਦਾ। ਕੁਝ ਇਹੋ ਜਿਹਾ ਹੈ ਜਿਸ ਨੂੰ ਪਰਮੇਸ਼ੁਰ ਨੇ ਨਹੀਂ ਵੇਖਿਆ ਹੈ ਪਰ ਜਿਸ ਨੂੰ ਆਪ ਹਰ ਰੋਜ਼ ਵੇਖਦੇ ਹੋ। ਆ ਸ਼ਾਇਦ ਆਪਨੇ ਨਹੀਂ ਸੀ ਜਾਣਿਆ ਕਿ ਆਪ ਕੁਝ ਅਜਿਹਾ ਵੇਖ ਸਕਦੇ ਹੋ ਜਿਸ ਨੂੰ ਪਰਮੇਸ਼ੁਰ ਨਹੀਂ ਵੇਖ ਸਕਦਾ, ਪਰ ਇਹ ਇੱਕ ਸੱਚਾ ਬਿਆਨ ਹੀ ਹੈ। ਹੋ ਸਕਦਾ ਹੈ ਕਿ ਇਹ ਤਾਂ ਬੇਅਦਬੀ ਵੀ ਜਾਪੇ ਜੋ ਕਿ ਮੈਂ ਆਖਦਾ ਹਾਂ, ਜਾਂ ਫਿਰ ਗੈਰ ਜ਼ਰੂਰੀ ਅਸਤਿਕਾਰ ਵਾਲੀ, ਜਾਂ ਫਿਰ ਨਾ ਢੁਕਵੀਂ। ਹੋ ਸਕਦਾ ਹੈ ਕਿ ਇਹ ਆਪ ਨੂੰ ਕੋਈ ਬਣੀ ਬਣਾਈ ਕਹਾਣੀ ਜਾਪੇ, ਪਰ ਮੈਂ ਆਪ ਨੂੰ ਭਰੋਸਾ ਦਿਲਾਉਣਾ ਚਾਹੁੰਦਾ ਹਾਂ ਕਿ ਇਹ ਤਾਂ ਬਹੁਤ ਹੀ ਗੰਭੀਰ ਵਿਸ਼ਾ ਹੈ ਜਿਸ ਦਾ ਇੱਕ ਬਹੁਤ ਹੀ ਬਾਈਬਲ ਬਾਣੀ ਉੱਤੇ ਆਧਾਰਿਤ ਉੱਤਰ ਪਾਇਆ ਜਾਂਦਾ ਹੈ। ਮੀਕਾ ਨਵੀ ਇੱਥੇ ਇੱਕ ਬਹੁਤ ਹੀ ਮਹੱਤਵਪੂਰਨ ਸਵਾਲ ਕਰਦਾ ਹੈ। ਸਵਾਲ ਹੈ, ਤੇਰੇ ਵਰਗਾ ਕਿਹੜਾ ਪਰਮੇਸ਼ੁਰ ਹੈ। ਇਹ ਸਵਾਲ ਇੱਕ ਸੂਝਵਾਨ ਉੱਤਰ ਦੀ ਮੰਗ ਕਰਦਾ ਹੈ। ਸੁਭਾਵਿਕ ਤੌਰ 'ਤੇ ਹੀ ਇਹ ਸਵਾਲ ਵੀ ਇੱਕ ਬਹੁਤ ਵੱਡੇ ਉੱਤਰ ਦੀ ਤਜਵੀਜ਼ ਵੀ ਪੇਸ਼ ਕਰਦਾ ਹੈ। ਪਰ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿੱਥੇ ਬਾਈਬਲ ਬਾਣੀ ਵਿੱਚ ਇਹ ਸਵਾਲ ਉਠਾਇਆ ਗਿਆ ਹੋਵੇ। ਇਹ ਸਵਾਲ ਇਸਰਾਇਲੀਆਂ ਦੁਆਰਾ ਲਾਲ ਸਮੁੰਦਰ ਨੂੰ ਪਾਰ ਕਰਨ ਤੋਂ ਬਾਅਦ ਗਾਏ ਗਏ ਭਜਨ ਵਿੱਚ ਵੀ ਪੁੱਛਿਆ ਗਿਆ ਸੀ। ਕੂਚ ਦੀ ਪੁਸਤਕ 15 ਅਧਿਆਇ ਉਸ ਦੀ 11 ਦੇ ਵਚਨਾਂ ਵਿੱਚ ਅਸੀਂ ਪੜ੍ਹਦੇ ਹਾਂ, ਕੌਣ ਹੈ ਤੇਰੇ ਵਰਗਾ ਹੇ ਯਹੋਵਾ ਦੇਵਤਿਆਂ ਵਿੱਚ, ਕੌਣ ਹੈ ਤੇਰੇ ਵਰਗਾ ਪਵਿੱਤਰਤਾਈ ਵਿੱਚ ਪ੍ਰਤਾਪ ਵਾਲਾ, ਉਸ ਤੱਤ ਵਿੱਚ ਭੈਦਾਇਕ ਅਤੇ ਅਚਰਜ ਕੰਮਾਂ ਵਾਲਾ। ਇਹ ਲੋਕ ਹੁਣੇ ਹੁਣੇ ਮਿਸਰੋਂ ਨਿਕਲ ਕੇ ਆਏ ਸਨ, ਜਿੱਥੇ ਕਿ ਬਹੁਤ ਸਾਰੇ ਦੇਵਤੇ ਪਾਏ ਜਾਂਦੇ ਸਨ। ਮਿਸਰ ਪੂਰੀ ਤਰ੍ਹਾਂ ਬੁੱਤਾਂ ਨਾਲ ਭਰਿਆ ਪਿਆ ਸੀ, ਉਹਨਾਂ ਦੇ ਬਹੁਤ ਸਾਰੇ ਦੇਵਤੇ ਅਤੇ ਸਵਾਮੀ ਸਨ। ਮਿਸਰੀ ਅਤੇ ਉਹਨਾਂ ਵਿੱਚੋਂ ਆਈਆਂ 10 ਬਲਾਵਾਂ ਬਹੁਤ ਸਾਰੇ ਦੇਵਤਿਆਂ ਨਾਲ ਜੁੜੀਆਂ ਹੋਈਆਂ ਸਨ। ਇਹ ਸਭ ਇਸੇ ਨਾਲ ਸੰਬੰਧਿਤ ਪਰਮੇਸ਼ੁਰ ਦੀ ਯੋਜਨਾ ਹੈ ਸੀ। ਇਸ ਤੋਂ ਬਾਅਦ 40 ਸਾਲਾਂ ਦੀ ਉਜਾੜ ਦੀ ਯਾਤਰਾ ਦੇ ਅੰਤ ਵਿੱਚ ਮੂਸਾ ਨੇ ਦੁਬਾਰਾ ਫਿਰ ਬੇਵਸਥਾ ਸਾਰ ਦੀ ਪੋਥੀ ਦੇ 33 ਅਧਿਆਇ ਉਸ ਦੀਆਂ 26 ਅਤੇ 27 ਆਇਤਾਂ ਦੇ ਵਚਨਾਂ ਵਿੱਚ ਆਖਿਆ ਸੀ, ਹੇ ਯਸ਼ੂਰੂਨ, ਪਰਮੇਸ਼ੁਰ ਵਰਗਾ ਕੋਈ ਨਹੀਂ ਜਿਹੜਾ ਆਕਾਸ਼ ਉੱਤੇ ਤੇਰੀ ਸਹਾਇਤਾ ਲਈ ਸਵਾਰ ਹੈ ਅਤੇ ਆਪਣੇ ਪ੍ਰਤਾਪ ਵਿੱਚ ਬੱਦਲਾਂ ਉੱਤੇ। ਅਨਾਦੀ ਪਰਮੇਸ਼ੁਰ ਤੇਰਾ ਤਾਮ ਹੈ ਅਤੇ ਹੇਠਾਂ ਸਨਾਤਨ ਭੁਜਾਂ ਹਨ। ਉਸ ਨੇ ਵੈਰੀਆਂ ਨੂੰ ਤੇਰੇ ਅੱਗੋਂ ਧੱਕਾ ਦਿੱਤਾ ਅਤੇ ਉਸ ਆਖਿਆ ਨਾਸ ਕਰ ਦੇ। ਇਹੋ ਹੀ ਸਵਾਲ ਦੁਬਾਰਾ ਫਿਰ ਪਹਿਲੀ ਰਾਜਿਆਂ ਦੀ ਪੁਸਤਕ 8 ਅਧਿਆਇ ਦੀ 23 ਆਇਤ ਦੇ ਵਚਨਾਂ ਵਿੱਚ ਸੁਲੇਮਾਨ ਦੇ ਦੁਆਰਾ ਵੀ ਕੀਤਾ ਗਿਆ ਸੀ, ਹੇ ਯਹੋਵਾ ਇਸਰਾਇਲ ਦੇ ਪਰਮੇਸ਼ੁਰ, ਤੇਰੇ ਵਰਗਾ ਉਤਾਂ ਸਵਰਗ ਵਿੱਚ ਅਥਵਾ ਹੇਠਾਂ ਧਰਤੀ ਉੱਤੇ ਕੋਈ ਪਰਮੇਸ਼ੁਰ ਨਹੀਂ ਜੋ ਨੇਮ ਅਤੇ ਕਿਰਪਾ ਆਪਣੇ ਦਾਸਾਂ ਨਾਲ ਕਾਇਮ ਰੱਖਦਾ ਹੈ ਜਿਹੜੇ ਤੇਰੇ ਅੱਗੇ ਪੂਰੇ ਦਿਲ ਨਾਲ ਚੱਲਦੇ ਹਨ। ਭਜਨਕਾਰ ਨੇ ਆਪਣੀ ਹੈਰਾਨੀ ਦਾ ਜ਼ਿਕਰ ਕਰਦੇ ਹੋਇਆ ਆਖਿਆ ਸੀ, ਕੌਣ ਸਾਡੇ ਪਰਮੇਸ਼ੁਰ ਯਹੋਵਾ ਦੇ ਤੁੱਲ ਹੈ, ਜਿਹੜਾ ਉਚਾਈ ਤੇ ਵਸਦਾ ਹੈ, ਜਿਹੜਾ ਆਪਣੇ ਆਪ ਨੂੰ ਨੀਵਾਂ ਕਰਦਾ ਹੈ ਭਈ ਆਕਾਸ਼ ਅਤੇ ਧਰਤੀ ਉੱਤੇ ਨਿਗਾਹ ਮਾਰੇ। ਜ਼ਬੂਰ 113 ਉਸਦੀਆਂ 5 ਅਤੇ 6 ਆਇਤਾਂ ਦੇ ਵਚਨ ਹਨ। ਇਹ ਸਵਾਲ ਕੂਚ, ਵਿਵਸਥਾ ਸਾਰ, ਰਾਜਿਆਂ ਅਤੇ ਜ਼ਬੂਰਾਂ ਦੀਆਂ ਪੋਥੀਆਂ ਤੋਂ ਇਲਾਵਾ ਬਾਈਬਲ ਬਾਣੀ ਵਿੱਚ ਹੋਰ ਵੀ ਕਈ ਥਾਂ ਪੁੱਛਿਆ ਗਿਆ ਹੈ, ਪਰ ਆਓ ਅਸੀਂ ਹੁਣ ਇਸ ਦੇ ਉੱਤਰ ਬਾਰੇ ਗੌਰ ਕਰਦੇ ਹਾਂ। ਸ਼ੁਰੂ ਵਿੱਚ ਹੀ ਮੇਰੇ ਬਿਆਨ ਵਿੱਚ ਇਸ ਦੇ ਉੱਤਰ ਦੀ ਤਸਵੀਰ ਦਿੱਤੀ ਗਈ ਸੀ। ਪਰਮੇਸ਼ੁਰ ਨੇ ਕੁਝ ਨਹੀਂ ਵੇਖਿਆ ਹੈ, ਜੋ ਕੁਝ ਆਪ ਹਰ ਰੋਜ਼ ਵੇਖਦੇ ਹੋ ਉਹ ਕਿਹੜੀ ਚੀਜ਼ ਹੈ ਜਿਸ ਨੂੰ ਪਰਮੇਸ਼ੁਰ ਨੇ ਨਹੀਂ ਵੇਖਿਆ ਹੈ? ਮੇਰੇ ਦੋਸਤ, ਪਰਮੇਸ਼ੁਰ ਨੇ ਆਪਣੇ ਤੁੱਲ ਕੁਝ ਵੀ ਨਹੀਂ ਵੇਖਿਆ ਹੈ। ਤੇਰੇ ਵਰਗਾ ਪਰਮੇਸ਼ੁਰ ਕੌਣ ਹੈ? ਪਰਮੇਸ਼ੁਰ ਨੇ ਕਦੇ ਵੀ ਆਪਣੇ ਤੁੱਲ ਹੋਣ ਵਾਲੇ ਨੂੰ ਨਹੀਂ ਵੇਖਿਆ, ਪਰ ਆਪ ਅਤੇ ਮੈਂ ਆਪਣੇ ਤੁੱਲ ਹੋਣ ਵਾਲਿਆਂ ਨੂੰ ਹਰ ਰੋਜ਼ ਵੇਖਦੇ ਹਾਂ। ਕਈ ਤਰ੍ਹਾਂ ਨਾਲ ਪਰਮੇਸ਼ੁਰ ਆਪਣੇ ਆਪ ਵਿੱਚ ਨਿਆਰਾ ਹੀ ਹੈ, ਉਸ ਦੇ ਤੁੱਲ ਕੁਝ ਵੀ ਨਹੀਂ ਹੈ। ਉਹਨਾਂ ਵਿੱਚੋਂ ਸਿਰਫ ਇੱਕ ਦੀ ਤਸਵੀਰ ਹੀ ਮੀਕਾ ਨਵੀ ਦੁਆਰਾ ਇਸ ਬਾਈਬਲ ਬਾਣੀ ਦੇ ਭਾਗ ਵਿੱਚ ਦਿੱਤੀ ਗਈ ਹੈ। ਪਰ ਕਿਉਂਕਿ ਇਹ ਬਹੁਤ ਮਹੱਤਵਪੂਰਨ ਸਵਾਲ ਹੈ ਅਤੇ ਜੋ ਕਿ ਮੁੱਖ ਤੌਰ 'ਤੇ ਇਸ ਪੁਸਤਕ ਵਿੱਚ ਪਾਇਆ ਜਾਂਦਾ, ਇਸ ਕਰਕੇ ਮੈਂ ਇਸ ਬਾਰੇ ਨਜ਼ਦੀਕੀ ਨਾਲ ਗੌਰ ਕਰਨਾ ਚਾਹੁੰਦਾ, ਸਾਡੇ ਪਰਮੇਸ਼ੁਰ ਵਰਗਾ ਕੌਣ ਪਰਮੇਸ਼ੁਰ ਹੈ? ਸਭ ਤੋਂ ਪਹਿਲਾਂ ਬਾਈਬਲ ਵਿੱਚ ਬਿਆਨ ਕੀਤਾ ਗਿਆ ਹੈ, ਪਰਮੇਸ਼ੁਰ ਰਚਨਹਾਰ ਹੈ, ਪਰ ਗੈਰ ਕੌਮਾਂ ਦੇ ਦੇਵਤੇ ਰਚੇ ਹੋਏ ਹਨ। ਰੋਮੀਆਂ ਦੀ ਪੱਤਰੀ 1 ਅਧਿਆਇ ਉਸ ਦੀਆਂ 21 ਤੋਂ 23 ਆਇਤਾਂ ਦੇ ਵਚਨਾਂ ਦੇ ਵਿੱਚ ਪੌਲਸ ਰਸੂਲ ਨੇ ਆਖਿਆ ਸੀ ਕਿ ਭਾਵੇਂ ਉਹਨਾਂ ਨੇ ਪਰਮੇਸ਼ੁਰ ਨੂੰ ਜਾਣ ਲਿਆ, ਪਰ ਤਾਂ ਵੀ ਪਰਮੇਸ਼ੁਰ ਦੇ ਯੋਗ ਵਡਿਆਈ ਨਾ ਕੀਤੀ, ਨਾ ਉਹਦਾ ਧੰਨਵਾਦ ਕੀਤਾ, ਸਗੋਂ ਆਪਣੀਆਂ ਸੋਚਾਂ ਵਿੱਚ ਨਿਕੰਮੇ ਬਣ ਗਏ ਅਤੇ ਉਹਨਾਂ ਦੇ ਬੁੱਧੀਹੀਣ ਮਨ ਹਨੇਰੇ ਹੋ ਗਏ। ਉਹ ਆਪ ਨੂੰ ਬੁੱਧੀਹੀਣ ਮੰਨ ਕੇ ਮੂਰਖ ਬਣ ਗਏ ਅਤੇ ਅਵਿਨਾਸ਼ੀ ਪਰਮੇਸ਼ੁਰ ਦੇ ਪ੍ਰਤਾਪ ਨੂੰ ਨਾਸਵਾਨ ਮਨੁੱਖ ਅਤੇ ਪੰਛੀਆਂ ਅਤੇ ਚੁਪਾਇਆਂ ਅਤੇ ਘਿਸਰਨ ਵਾਲੇ ਜੀਵ ਜੰਤ ਦੀ ਮੂਰਤ ਨਾਲ ਵਟਾ ਦਿੱਤਾ। ਉਹਨਾਂ ਨੇ ਰਚਨਹਾਰ ਪਰਮੇਸ਼ੁਰ ਦੀ ਬਜਾਏ ਰਚੀ ਹੋਈ ਸ੍ਰਿਸ਼ਟੀ ਦੀ ਉਪਾਸਨਾ ਕੀਤੀ ਸੀ। ਮੀਕਾ ਨਵੀ ਦੇ ਸਮਕਾਲੀ ਨਵੀ ਯਸ਼ਾਇਆ ਨੇ ਗੈਰ ਕੌਮਾਂ ਬਾਰੇ ਲਿਖਿਆ ਸੀ ਜੋ ਕਿ ਦਰਖਤਾਂ ਦੀ ਲੱਕੜ ਦੀਆਂ ਮੂਰਤਾਂ ਬਣਾਉਂਦੇ ਹਨ, ਇੱਕ ਹਿੱਸੇ ਦੀ ਉਹ ਅੱਗ ਬਾਲਦਾ ਹੈ, ਇੱਕ ਹਿੱਸੇ 'ਤੇ ਉਹ ਕਬਾਬ ਭੁੰਨ ਕੇ ਮਾਸ ਖਾਂਦਾ ਹੈ ਅਤੇ ਰੱਜ ਜਾਂਦਾ ਹੈ, ਨਾਲੇ ਉਹ ਸੇਕਦਾ ਅਤੇ ਆਖਦਾ ਹੈ, ਆਹਾ, ਮੈਂ ਗਰਮ ਹੋ ਗਿਆ, ਮੈਂ ਅੱਗ ਵੇਖੀ। ਉਹਦਾ ਵਕੀਆ ਲੈ ਕੇ ਉਹ ਇੱਕ ਠਾਕੁਰ, ਇੱਕ ਬੁੱਤ ਬਣਾਉਂਦਾ, ਉਸਦੇ ਅੱਗੇ ਉਹ ਮੱਥਾ ਟੇਕਦਾ, ਸਗੋਂ ਮੱਥਾ ਰਗੜਦਾ ਹੈ ਅਤੇ ਉਸ ਤੋਂ ਪ੍ਰਾਰਥਨਾ ਕਰਦਾ ਅਤੇ ਆਖਦਾ ਹੈ, ਮੈਨੂੰ ਛੁਡਾ, ਤੂੰ ਮੇਰਾ ਠਾਕਰ ਜੋ ਹੈ। ਇਹ ਵਚਨ ਯਸ਼ਾਇਆ ਨਵੀ ਦੀ ਪੁਸਤਕ 44 ਅਧਿਆਇ ਉਸ ਦੀਆਂ 16 ਅਤੇ 17 ਆਇਤਾਂ ਦੇ ਹਨ। ਯਸ਼ਾਇਆ ਨਵੀ ਨੇ ਅੱਗੇ ਹੋਰ ਆਖਿਆ ਸੀ ਕਿ ਹੇ ਯਾਕੂਬ, ਇਹਨਾਂ ਗੱਲਾਂ ਨੂੰ ਚੇਤੇ ਰੱਖ, ਅਤੇ ਤੂੰ ਵੀ ਹੇ ਇਸਰਾਇਲ, ਤੂੰ ਮੇਰਾ ਦਾਸ ਜੋ ਹੈ, ਮੈਂ ਤੈਨੂੰ ਸਾਜਿਆ, ਤੂੰ ਮੇਰਾ ਦਾਸ ਹੈ, ਹੇ ਇਸਰਾਇਲ ਤੂੰ ਮੈਥੋਂ ਵਿਸਾਰਿਆ ਨਾ ਜਾਵੇਂਗਾ। ਇਹ ਵਚਨ ਯਸ਼ਾਇਆ ਨਵੀ ਦੀ ਪੁਸਤਕ ਦੇ 44 ਅਧਿਆਇ ਉਸਦੀ 21 ਆਇਤ ਹਨ। ਪਰਮੇਸ਼ਵਰ ਰਚਨਹਾਰ ਹੈ। ਹੋ ਸਕਦਾ ਹੈ ਕਿ ਆਪ ਇਹ ਆਖੋ ਕਿ ਸਾਡੇ ਕੋਲ ਤਾਂ ਅੱਜ ਬੁੱਤ ਨਹੀਂ ਪਾਏ ਜਾਂਦੇ। ਮੀਕਾ ਨਵੀ ਦੀ ਪੁਸਤਕ ਬੁੱਤ ਪ੍ਰਸਤੀ ਦੀ ਇੱਕ ਇਹੋ ਜਿਹੀ ਕਿਸਮ ਨਾਲ ਨਿਪਟ ਰਹੀ ਹੈ ਜਿਸ ਬਾਰੇ ਇਸਰਾਇਲ ਦੋਸ਼ੀ ਪਾਇਆ ਗਿਆ ਸੀ ਅਤੇ ਜਿਸ ਦੇ ਦੋਸ਼ੀ ਅਸੀਂ ਵੀ ਹਾਂ। ਲੋਭ ਬੁੱਤ ਪ੍ਰਸਤੀ ਹੀ ਹੈ। ਧਰਮ ਨਿਰਪੱਖਵਾਦ ਅਤੇ ਪਦਾਰਥਵਾਦ ਜਿਸ ਨਾਲ ਵੀ ਆਪ ਜੁੜ ਜਾਵੋ ਉਹੀ ਆਪ ਦਾ ਦੇਵਤਾ ਹੈ। ਜੋ ਕੁਝ ਵੀ ਆਪ ਦੇ ਸਮੇਂ ਅਤੇ ਪੈਸੇ ਉੱਤੇ ਅਧਿਕਾਰ ਰੱਖਦਾ ਹੈ ਉਹੀ ਆਪ ਦਾ ਦੇਵਤਾ ਹੈ। ਇਹ ਆਨੰਦ ਵੀ ਹੋ ਸਕਦਾ ਹੈ, ਇਹ ਕਾਮ ਵਾਸਨਾ ਅਤੇ ਧਨ ਦੌਲਤ ਹੋ ਸਕਦੀ ਹੈ। ਮੇਰੇ ਦੋਸਤ, ਜਿਸ ਚੀਜ਼ ਦੇ ਪ੍ਰਤੀ ਵੀ ਆਪ ਸਮਰਪਿਤ ਹੋ ਜਾਂਦੇ ਹੋ ਉਹੀ ਆਪ ਦਾ ਪਰਮੇਸ਼ਵਰ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਆਪ ਕਿਸੇ ਵੀ ਕਲੀਸੀਆ ਨਾਲ ਜੁੜੇ ਹੋਏ ਕਿਉਂ ਨਾ ਹੋਵੋ। ਆਪ ਆਪਣੇ ਆਪ ਨੂੰ ਜਿਸ ਚੀਜ਼ ਦੇ ਪ੍ਰਤੀ ਹੀ ਸਮਰਪਿਤ ਕਰ ਦਿੰਦੇ ਹੋ ਉਹੀ ਆਪ ਦਾ ਦੇਵਤਾ ਹੈ। ਬੜੇ ਦੁੱਖ ਨਾਲ ਪਰਮੇਸ਼ਵਰ ਯਸ਼ਾਇਆ ਨਵੀ ਨੂੰ ਇਹ ਸਵਾਲ ਕਰਦਾ ਕਿ ਤੁਸੀਂ ਕਿਹਦੇ ਵਰਗਾ ਮੈਨੂੰ ਬਣਾਓਗੇ, ਕਿਹਦੇ ਤੁਲ ਤੁਸੀਂ ਮੈਨੂੰ ਠਹਿਰਾਓਗੇ, ਕਿਹਦੇ ਨਾਲ ਮੇਰੀ ਮਿਸਾਲ ਦਿਓਗੇ ਭਈ ਅਸੀਂ ਇੱਕ ਵਰਗੇ ਹੋਈਏ। ਉਹ ਰਚਨਹਾਰ ਹੈ, ਆਪ ਉਸਦੀ ਤਸਵੀਰ ਨਹੀਂ ਬਣਾ ਸਕਦੇ। ਜਿਹੜੇ ਥੈਲੀ ਵਿੱਚੋਂ ਸੋਨਾ ਲੱਦਦੇ ਹਨ ਅਤੇ ਚਾਂਦੀ ਤੱਕੜੀ ਵਿੱਚ ਤੋਲਦੇ ਹਨ ਉਹ ਸੁਨਿਆਰ ਨੂੰ ਪਹਾੜੇ ਉੱਤੇ ਲਾਉਂਦੇ ਅਤੇ ਉਹ ਉਸ ਤੋਂ ਠਾਕਰ ਬਣਾਉਂਦਾ ਤਾਂ ਉਹ ਮੱਥਾ ਟੇਕਦੇ ਸਗੋਂ ਮੱਥਾ ਰਗੜਦੇ ਹਨ। ਉਹ ਉਸ ਨੂੰ ਮੋਢੇ ਉੱਤੇ ਚੁੱਕ ਲੈਂਦੇ ਹਨ, ਉਹ ਉਸ ਨੂੰ ਉਠਾ ਕੇ ਉਸਦੇ ਥਾਂ ਉੱਤੇ ਰੱਖਦੇ ਹਨ। ਉਹ ਖੜਾ ਰਹਿੰਦਾ ਅਤੇ ਆਪਣੇ ਥਾਂ ਤੋਂ ਨਹੀਂ ਹਿਲਦਾ। ਜੋ ਕੋਈ ਉਸ ਨੂੰ ਪੁਕਾਰੇ ਉਹ ਉੱਤਰ ਨਹੀਂ ਦਿੰਦਾ, ਨਾ ਉਹਨੂੰ ਉਹਦੇ ਦੁੱਖ ਤੋਂ ਬਚਾਉਂਦਾ ਹੈ। ਮੁੱਖ ਸਵਾਲ ਤਾਂ ਇਹ ਹੈ ਕਿ ਆਪ ਦਾ ਧਰਮ ਆਪ ਨੂੰ ਉਠਾਈ ਲਿਜਾ ਰਿਹਾ ਹੈ ਜਾਂ ਫਿਰ ਆਪ ਇਸ ਨੂੰ ਉਠਾਈ ਫਿਰਦੇ ਹੋ। ਕਈ ਲੋਕ ਮੈਨੂੰ ਆਖਦੇ ਹਨ, ਮੈਨੂੰ ਤਾਂ ਮਸੀਹੀ ਕਾਰਜ ਨੂੰ ਪੂਰੀ ਤਰ੍ਹਾਂ ਨੀਰਸ ਜਾਪਦਾ ਹੈ। ਇਹ ਬਹੁਤ ਕਠੋਰ ਅਤੇ ਮੁਸ਼ਕਲ ਹੈ। ਜੇਕਰ ਆਪ ਇਸ ਨੂੰ ਇਸ ਤਰ੍ਹਾਂ ਕਰ ਰਹੇ ਹੋ ਤਦ ਮੈਂ ਇਹ ਤਜਵੀਜ਼ ਦਿਆਂਗਾ ਕਿ ਆਪ ਜੋ ਕੁਝ ਵੀ ਕਰ ਰਹੇ ਹੋ ਉਸ ਨੂੰ ਛੱਡ ਦੇਵੋ। ਆਪ ਸੰਡੇ ਸਕੂਲ ਵਿੱਚ ਪੜ੍ਹਾਉਣਾ ਛੱਡ ਦੇਵੋ, ਆਪ ਸਮੂਹ ਗਾਨ ਵਿੱਚ ਗਾਉਣਾ ਛੱਡ ਦੇਵੋ ਅਤੇ ਕਲੀਸਿਆ ਦੇ ਅੰਦਰ ਕੋਈ ਵੀ ਅਧਿਕਾਰੀ ਨਾ ਬਣੋ। ਜੇਕਰ ਇਹ ਆਪ ਲਈ ਬੋਝ ਜਾਪਦਾ ਤਦ ਉਸ ਦੀ ਇੱਛਾ ਨਹੀਂ ਹੈ ਕਿ ਆਪ ਇਸ ਨੂੰ ਕਰੋ। ਉਹ ਨਹੀਂ ਚਾਹੁੰਦਾ ਕਿ ਆਪ ਉਸ ਨੂੰ ਚੁੱਕੀ ਫਿਰੋ, ਉਹ ਤਾਂ ਆਪ ਨੂੰ ਉਠਾਉਣਾ ਚਾਹੁੰਦਾ ਹੈ। ਉਹ ਆਪਣੇ ਸਾਰੇ ਬਾਲਕਾਂ ਨੂੰ ਚੁੱਕਣਾ ਚਾਹੁੰਦਾ ਹੈ। ਅਗਲੇ ਦਿਨ ਹੀ ਕੋਈ ਮੈਨੂੰ ਆਖ ਰਿਹਾ ਸੀ ਕਿ ਆਪ ਹੁਣ ਇਸ ਸੇਵਾ ਤੋਂ ਮੁਕਤ ਕਿਉਂ ਨਹੀਂ ਹੋ ਜਾਂਦੇ, ਤੁਸੀਂ ਕਿੰਨੇ ਸਾਲਾਂ ਤੋਂ ਪਾਸਵਾਨ ਵਜੋਂ ਸੇਵਾ ਕਰਦੇ ਆ ਰਹੇ ਹੋ, ਆਪ ਰੇਡੀਓ ਪ੍ਰਸਾਰਣ ਲਈ ਵੀ ਕੰਮ ਕਰਦੇ ਹੋ, ਹੁਣ ਆਪ ਆਖਰ ਨੂੰ ਸੇਵਾ ਮੁਕਤ ਕਿਉਂ ਨਹੀਂ ਹੋ ਜਾਂਦੇ? ਮੇਰੇ ਦੋਸਤ, ਮੈਂ ਆਪ ਨੂੰ ਦੱਸ ਦੇਵਾਂ ਕਿ ਪਰਮੇਸ਼ਵਰ ਕਾਫ਼ੀ ਲੰਬੇ ਅਰਸੇ ਤੋਂ ਮੈਨੂੰ ਲਈ ਫਿਰਦਾ ਹੈ, ਭਾਵੇਂ ਮੈਂ ਸੋਚਦਾ ਹਾਂ ਕਿ ਮੈਂ ਉਸ ਲਈ ਕਾਫ਼ੀ ਭਾਰੀ ਬੋਝ ਬਣਦਾ ਜਾ ਰਿਹਾ। ਇਸ ਤਰ੍ਹਾਂ ਜੋ ਪਰਮੇਸ਼ਵਰ ਹੈ ਉਹ ਨਿਆਰਾ ਹੀ ਹੈ, ਉਹ ਰਚਨਹਾਰ ਹੈ ਅਤੇ ਉਹ ਸਾਨੂੰ ਚੁੱਕਦਾ ਹੈ। ਆਦਿ ਵਿੱਚ ਪਰਮੇਸ਼ਵਰ ਨੇ ਆਕਾਸ਼ ਅਤੇ ਧਰਤੀ ਨੂੰ ਉਤਪਤ ਕੀਤਾ ਅਤੇ ਇਸ ਤੋਂ ਅੱਗੇ ਜਾਣਾ ਪਰਮੇਸ਼ਵਰ ਦੀ ਨਿੰਦਿਆ ਕਰਨਾ ਹੀ ਹੈ। ਆਪ ਉਸ ਤੋਂ ਪਰੇ ਨਹੀਂ ਜਾ ਸਕਦੇ। ਜ਼ਬੂਰ 90 ਉਸਦੀ 2 ਆਇਤ ਦੇ ਵਚਨ ਹਨ, ਆਦਿ ਤੋਂ ਅੰਤ ਤੀਕ ਤੂੰ ਹੀ ਪਰਮੇਸ਼ਵਰ ਹੈ, ਉਹ ਰਚਨਹਾਰਾ ਹੈ। ਬਾਈਬਲ ਵਿੱਚ ਦੂਸਰੀ ਗੱਲ ਵਿੱਚ ਬਾਈਬਲ ਵਿੱਚ ਵਰਣਨ ਪਰਮੇਸ਼ਵਰ ਪਵਿੱਤਰ ਅਤੇ ਧਰਮੀ ਹੈ। ਇਹ ਇਸ ਮੀਕਾ ਨਵੀ ਦੀ ਛੋਟੀ ਪੁਸਤਕ ਅਤੇ ਬਾਈਬਲ ਦੀਆਂ ਸਾਰੀਆਂ ਹੀ 66 ਪੁਸਤਕਾਂ ਵਿੱਚ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ। ਪਰਮੇਸ਼ਵਰ ਇੱਕ ਪਵਿੱਤਰ ਅਤੇ ਧਰਮੀ ਪਰਮੇਸ਼ਵਰ ਹੈ। ਮੂਰਤਾਂ ਵਿੱਚ ਦਰਸਾਏ ਗਏ ਦੇਵਤਿਆਂ ਬਾਰੇ ਜ਼ਰਾ ਗੌਰ ਕਰੋ। ਇਹ ਸਭ ਤਾਂ ਮਨੁੱਖ ਦਾ ਆਪਣੇ ਆਪ ਨੂੰ ਦਰਸਾਉਣਾ ਹੀ ਹੈ, ਇਹ ਸਭ ਤਾਂ ਕੁਝ ਨਹੀਂ ਕਰ ਸਕਦੇ। ਮੇਰੇ ਦੋਸਤ, ਇਹ ਸਭ ਕੁਝ ਸੋਭਾ ਨਹੀਂ ਦਿੰਦਾ। ਕੀ ਆਪਨੇ ਕਦੇ ਇਸ ਬਾਰੇ ਗੌਰ ਕੀਤਾ ਹੈ ਕਿ ਬਾਈਬਲ ਬਾਣੀ ਵਿੱਚ ਕਿੰਨੀ ਵਾਰ ਪਵਿੱਤਰਤਾਈ ਦੀ ਸੁੰਦਰਤਾ ਦਾ ਜ਼ਿਕਰ ਕੀਤਾ ਗਿਆ ਹੈ? ਹੇ ਮੇਰੇ ਦੋਸਤ, ਸਾਡਾ ਪਰਮੇਸ਼ਵਰ ਖੂਬਸੂਰਤ ਹੈ। ਯਾਦ ਰੱਖੋ ਕਿ ਉਸਨੇ ਆਪਣੇ ਲੋਕਾਂ ਨੂੰ ਆਖਿਆ ਸੀ, ਤੈਂ ਸਮਝਿਆ ਕਿ ਪਰਮੇਸ਼ਵਰ ਦੇ ਠੀਕ ਮੇਰੇ ਵਰਗਾ ਹੈ। ਉਹ ਆਖਦਾ ਹੈ ਕਿ ਮੈਂ ਤੁਹਾਡੇ ਵਰਗਾ ਨਹੀਂ ਹਾਂ, ਤੁਸੀਂ ਤਾਂ ਪਾਪੀ ਹੋ, ਆਪ ਨੀਚ ਚੀਜ਼ਾਂ ਵੱਲ ਹੇਠਾਂ ਤੱਕਦੇ ਹੋ, ਮੈਂ ਪਵਿੱਤਰ ਹਾਂ, ਮੈਂ ਧਰਮੀ ਹਾਂ। ਯਸ਼ਾਇਆ ਨਵੀ 55 ਅਧਿਆਇ ਉਸਦੀ 8 ਆਇਤ ਦੇ ਵਚਨਾਂ ਵਿੱਚ ਪਰਮੇਸ਼ਵਰ ਆਖਦਾ ਹੈ, ਕਿਉਂ ਜੋ ਮੇਰੇ ਖਿਆਲ ਤੁਹਾਡੇ ਖਿਆਲ ਨਹੀਂ, ਨਾ ਤੁਹਾਡੇ ਰਾਹ ਮੇਰੇ ਰਾਹ ਹਨ, ਯਹੋਵਾ ਦਾ ਵਾਕ ਹੈ। ਪਰਮੇਸ਼ਵਰ ਪਵਿੱਤਰ ਹੈ, ਅਤੇ ਉਹ ਆਖਦਾ ਹੈ ਕਿ ਉਹ ਪਾਪ ਨਾਲ ਘਿਣ ਕਰਦਾ ਹੈ, ਉਹ ਪਾਪ ਨਾਲ ਨਾਰਾਜ਼ ਹੈ। ਮੇਰੇ ਦੋਸਤ, ਉਹ ਪਾਪ ਨਾਲ ਕ੍ਰੋਧਿਤ ਹੁੰਦਾ ਹੈ। ਜ਼ਰੂਰੀ ਹੈ ਕਿ ਪਰਮੇਸ਼ੁਰ ਦਾ ਕ੍ਰੋਧ ਪਾਪ ਦੇ ਵਿਰੁੱਧ ਪ੍ਰਗਟ ਕੀਤਾ ਜਾਵੇ। ਇਹੋ ਹੀ ਕਾਰਨ ਹੈ ਕਿ ਨਿਆਂ ਦਾ ਆਉਣਾ ਜ਼ਰੂਰੀ ਹੈ, ਇਸ ਤੋਂ ਬਚਿਆ ਨਹੀਂ ਜਾ ਸਕਦਾ, ਇਸ ਦਾ ਕੋਈ ਵੀ ਤਰੀਕਾ ਨਹੀਂ ਹੈ, ਪਰਮੇਸ਼ੁਰ ਦਾ ਨਿਆਂ ਹੋਣਾ ਹੀ ਹੈ। ਦੁਬਾਰਾ ਫਿਰ ਇਹ ਪੁਸਤਕ ਸਾਡੇ ਅੱਜ ਉੱਤੇ ਲਾਗੂ ਹੁੰਦੀ ਹੈ। ਗੌਰ ਕਰੋ ਕਿ ਇਸ ਸ਼ਤਾਬਦੀ ਵਿੱਚ ਕਿਹੜੀਆਂ ਕਿਹੜੀਆਂ ਗੱਲਾਂ ਨੇ ਅਸਲ ਵਿੱਚ ਇਸ ਜਗਤ ਨੂੰ ਹਿਲਾਇਆ ਹੈ ਜਿਸ ਵਿੱਚ ਅਸੀਂ ਰਹਿ ਰਹੇ ਹਾਂ। ਇਹ ਇਹੋ ਹੀ ਜਗਤ ਨਹੀਂ ਹੈ ਜਿਸ ਵਿੱਚ ਮੈਂ ਪੈਦਾ ਹੋਇਆ ਸੀ। ਜੋ ਜੋ ਗੱਲਾਂ ਮੈਂ ਆਪਣੇ ਹੀ ਜੀਵਨ ਦੇ ਦੌਰਾਨ ਵੇਖੀਆਂ ਹਨ, ਉਹਨਾਂ ਨੂੰ ਵੇਖਣ ਦਾ ਮੈਨੂੰ ਚਿੱਤ ਚੇਤਾ ਵੀ ਨਹੀਂ ਸੀ। ਇਸ ਸਭ ਦੇ ਪਿੱਛੇ ਕੀ ਹੈ? ਜੀ ਹਾਂ, ਸਾਡਾ ਪਰਮੇਸ਼ਵਰ ਇੱਕ ਪਵਿੱਤਰ ਪਰਮੇਸ਼ਵਰ ਅਤੇ ਪਾਪ ਦੇ ਵਿਰੁੱਧ ਉਹ ਆਪਣੇ ਕ੍ਰੋਧ ਨੂੰ ਪ੍ਰਗਟ ਕਰਦਾ ਹੈ, ਉਹ ਇਸ ਦਾ ਨਿਆਂ ਕਰੇਗਾ। ਮੈਂ ਜਾਣਦਾ ਹਾਂ ਕਿ ਭਵਿੱਖ ਵਿੱਚ ਪਾਪੀਆਂ ਦੇ ਨਿਆਂ ਦਾ ਦਿਨ ਆ ਰਿਹਾ ਹੈ ਜੋ ਕਿ ਮਸੀਹ ਨੂੰ ਕਬੂਲ ਨਹੀਂ ਕਰਨਗੇ, ਪਰ ਪਰਮੇਸ਼ਵਰ ਤਾਂ ਅੱਜ ਹੀ ਕਾਰਜਸ਼ੀਲ ਹੋ ਰਿਹਾ ਹੈ। ਅਤੇ ਮੇਰਾ ਵਿਸ਼ਵਾਸ ਹੈ ਕਿ ਅਸੀਂ ਪਰਮੇਸ਼ਵਰ ਦੇ ਕ੍ਰੋਧ ਦਾ ਅਨੁਭਵ ਕਰ ਰਹੇ ਹਾਂ। ਇੱਕ ਪਰਮੇਸ਼ਵਰ ਰਹਿਤ ਕੌਮ ਜੋ ਕਿ ਪਰਮੇਸ਼ਵਰ ਦਾ ਤਿਰਸਕਾਰ ਕਰ ਦਿੰਦੀ ਹੈ, ਜ਼ਰੂਰੀ ਹੈ ਕਿ ਉਹ ਇਸ ਦੇ ਸਿੱਟਿਆਂ ਨੂੰ ਭੁਗਤੇ। ਸਾਨੂੰ ਵੀ ਇਹ ਜ਼ਰੂਰ ਜਾਣ ਲੈਣਾ ਚਾਹੀਦਾ ਹੈ ਕਿ ਇਨਸਾਨ ਹੁੰਦੇ ਹੋਇਆਂ ਆਪ ਅਤੇ ਮੈਂ ਪਾਪੀ ਹੀ ਹਾਂ, ਅਤੇ ਜ਼ਰੂਰੀ ਹੈ ਕਿ ਅਸੀਂ ਪਰਮੇਸ਼ਵਰ ਕੋਲ ਆਈਏ। ਪਰਮੇਸ਼ਵਰ ਨਾਲ ਅਧੀਨ ਹੋ ਕੇ ਚੱਲਣ ਦਾ ਅਰਥ ਇਹੋ ਹੀ ਹੁੰਦਾ ਹੈ। ਆਪ ਨੇ ਜੋ ਕੁਝ ਕੀਤਾ ਹੈ ਉਸ ਬਾਰੇ ਸ਼ੇਖੀਆਂ ਮਾਰਦੇ ਹੋਏ ਆਪ ਉਸ ਕੋਲ ਨਹੀਂ ਆ ਸਕਦੇ। ਆਪ ਤਾਂ ਉਸ ਕੋਲ ਇਹ ਇਕਰਾਰ ਕਰਦੇ ਹੋਇਆਂ ਆਉਂਦੇ ਹੋ ਕਿ ਮੈਂ ਇੱਕ ਪਾਪੀ ਹਾਂ ਅਤੇ ਮੈਨੂੰ ਆਪ ਦੀ ਮੁਕਤੀ ਦੀ ਜ਼ਰੂਰਤ ਹੈ। ਜ਼ਰੂਰੀ ਹੈ ਕਿ ਆਪ ਉਸ ਦੀ ਮੁਕਤੀ ਨੂੰ ਕਬੂਲ ਕਰ ਲਵੋ ਅਤੇ ਇਹ ਜਾਣ ਲਵੋ ਕਿ ਆਪ ਆਪਣੀ ਖੁਦ ਦੀ ਧਾਰਮਿਕਤਾ ਨਾਲ ਪਰਮੇਸ਼ਵਰ ਦੇ ਹਜ਼ੂਰ ਨਹੀਂ ਜਾ ਸਕਦੇ। 11ਵੀਂ ਸਦੀ ਦੇ ਮਹਾਨ ਵਿਚਾਰਕ ਐਨਸਲਮ ਜੀ ਨੇ ਆਖਿਆ ਸੀ ਕਿ ਸਵਰਗ ਵਿੱਚ ਪਾਪ ਸਮੇਤ ਜਾਣ ਨਾਲੋਂ ਮੈਂ ਤਾਂ ਨਰਕ ਵਿੱਚ ਪਾਪ ਤੋਂ ਬਗੈਰ ਜਾਣਾ ਪਸੰਦ ਕਰਦਾ। ਇਹ ਇੱਕ ਮਹਾਨ ਬਿਆਨ ਹੈ ਮੇਰੇ ਦੋਸਤ, ਇਹ ਬਿਆਨ ਤਾਂ ਆਪ ਨੂੰ ਹਿਲਾ ਕੇ ਰੱਖ ਦੇਵੇਗਾ। ਅੱਜ ਸਾਨੂੰ ਇਹੋ ਜਿਹੇ ਬਿਆਨਾਂ ਦੀ ਹੀ ਜ਼ਰੂਰਤ ਹੈ। ਤੀਸਰੀ ਗੱਲ, ਬਾਈਬਲ ਵਿੱਚ ਬਿਆਨ ਪਰਮੇਸ਼ਵਰ ਅਪਰਾਧ ਖਿਮਾ ਕਰਦਾ ਅਤੇ ਦਇਆ ਕਰਨ ਵਿੱਚ ਖੁਸ਼ ਹੁੰਦਾ ਹੈ। 18 ਅੱਜ ਦੇ ਵਚਨ ਆਖਦੇ ਹਨ ਕਿ ਤੇਰੇ ਵਰਗਾ ਕਿਹੜਾ ਪਰਮੇਸ਼ਵਰ ਹੈ ਜੋ ਆਪਣੀ ਮਿਲਖ ਦੇ ਬਖੀਏ ਦੀ ਖਿਮਾ ਕਰਦਾ, ਅਪਰਾਧ ਤੋਂ ਹਊ ਪਰੇ ਕਰਦਾ, ਉਹ ਆਪਣਾ ਕ੍ਰੋਧ ਸਦਾ ਤੱਕ ਨਹੀਂ ਰੱਖਦਾ ਕਿਉਂ ਜੋ ਉਹ ਦਇਆ ਨੂੰ ਪਸੰਦ ਕਰਦਾ ਹੈ। ਸਾਡਾ ਪਰਮੇਸ਼ਵਰ ਬਹੁਤ ਅਦਭੁਤ ਅਤੇ ਹੈਰਾਨੀਜਨਕ ਤਰੀਕੇ ਨਾਲ ਭਿੰਨ ਹੈ। ਉਸ ਦੇ ਤੁਲ ਕੋਈ ਨਹੀਂ ਹੈ, ਉਸ ਦੇ ਗੁਆਂਢ ਵਿੱਚ ਵੀ ਉਸ ਦੇ ਤੁਲ ਕੋਈ ਨਹੀਂ ਹੈ। ਕੂਚ 15 ਅਧਿਆਏ ਉਸ ਦੀ 11 ਅੱਜ ਦੇ ਵਚਨ ਹਨ, ਕੌਣ ਹੈ ਤੇਰੇ ਵਰਗਾ ਪਵਿੱਤਰਤਾਈ ਵਿੱਚ ਪ੍ਰਤਾਪ ਵਾਲਾ, ਉਸ ਤੱਤ ਵਿੱਚ ਪੈਦਾਇਕ ਅਤੇ ਅਚਰਜ ਕੰਮਾਂ ਵਾਲਾ। ਕੂਚ ਦੀ ਪੁਸਤਕ 33 ਅਧਿਆਏ ਉਸ ਦੀਆਂ 18 ਅਤੇ 19 ਆਇਤਾਂ ਦੇ ਵਚਨ ਹਨ, ਤਾਂ ਉਸ ਆਖਿਆ ਮੈਨੂੰ ਆਪਣਾ ਤੇਜ ਵਿਖਾਈ। ਉਸ ਆਖਿਆ ਮੈਂ ਆਪਣੀ ਸਾਰੀ ਭਲਿਆਈ ਤੇਰੇ ਅੱਗੋਂ ਦੀ ਲੰਘਾਵਾਂਗਾ ਔਰ ਤੇਰੇ ਅੱਗੇ ਯਹੋਵਾ ਦੇ ਨਾਂ ਦਾ ਪ੍ਰਚਾਰ ਕਰਾਂਗਾ, ਔਰ ਜਿਸ ਉੱਤੇ ਦਿਆਲ ਹਾਂ ਉਸ ਉੱਤੇ ਦਿਆਲ ਹੋਵਾਂਗਾ ਔਰ ਜਿਸ ਉੱਤੇ ਰਹਿਮ ਕਰਨਾ ਹੈ ਰਾਮ ਕਰਾਂਗਾ। ਪਰਮੇਸ਼ਵਰ ਨੇ ਆਖਿਆ ਸੀ ਕਿ ਹੇ ਮੂਸਾ, ਮੈਂ ਤੇਰੇ ਵਾਸਤੇ ਇਹ ਕਰਨ ਜਾ ਰਿਹਾ, ਇਸ ਕਰਕੇ ਨਹੀਂ ਕਿ ਤੂੰ ਮੂਸਾ ਹੈ ਅਤੇ ਮੇਰੇ ਲੋਕਾਂ ਦਾ ਆਗੂ ਹੈ, ਪਰ ਮੈਂ ਤਾਂ ਇਹ ਇਸ ਕਰਕੇ ਕਰਨ ਜਾ ਰਿਹਾ ਹਾਂ ਕਿਉਂਕਿ ਮੈਂ ਦਿਆਲੂ ਹਾਂ, ਕਿਉਂਕਿ ਮੈਂ ਦਇਆ ਕਰਨ ਵਾਲਾ ਅਤੇ ਮੈਂ ਇਸ ਸਭ ਵਾਸਤੇ ਕਰਦਾ। ਆਪ ਨੂੰ ਤਾਂ ਉਸ ਦੇ ਕੋਲ ਆ ਕੇ ਉਸ ਦੀ ਦਇਆ ਉੱਤੇ ਦਾਅਵਾ ਕਰਨਾ ਪੈਣਾ ਹੈ। ਮੇਰੇ ਦੋਸਤ, ਸਿਰਫ ਉਹੀ ਭਲਾ ਹੈ, ਹੋਰ ਕੋਈ ਨਹੀਂ। ਕੂਚ ਦੀ ਪੁਸਤਕ 34 ਅਧਿਆਏ ਉਸ ਦੀਆਂ 5-7 ਆਇਤਾਂ ਦੇ ਵਚਨਾਂ ਵਿੱਚ ਅਸੀਂ ਦੁਬਾਰਾ ਫਿਰ ਪੜ੍ਹਦੇ ਹਾਂ, ਯਹੋਵਾ ਬੱਦਲ ਵਿੱਚ ਉਤਰਿਆ ਔਰ ਉੱਥੇ ਉਸਦੇ ਨਾਲ ਖਲੋ ਕੇ ਯਹੋਵਾ ਦੇ ਨਾਮ ਦਾ ਪ੍ਰਚਾਰ ਕੀਤਾ, ਔਰ ਯਹੋਵਾ ਨੇ ਉਸਦੇ ਅੱਗੋਂ ਲੰਘ ਕੇ ਇਉਂ ਪ੍ਰਚਾਰ ਕੀਤਾ, ਯਹੋਵਾ ਯਹੋਵਾ ਦਿਆਲੂ ਅਤੇ ਕਿਰਪਾਲੂ ਹੈ, ਉਹ ਕਿਰਪਾਲੂ ਪਰਮੇਸ਼ਵਰ ਹੈ, ਕ੍ਰੋਧ ਵਿੱਚ ਧੀਰਜੀ ਔਰ ਭਲਿਆਈ ਅਤੇ ਸੱਚਾਈ ਨਾਲ ਭਰਪੂਰ ਹੈ ਅਤੇ ਹਜ਼ਾਰਾਂ ਲਈ ਭਲਿਆਈ ਰੱਖਣ ਵਾਲਾ ਹੈ ਅਤੇ ਕੁਧਰਮ ਅਪਰਾਧ ਅਤੇ ਪਾਪ ਦਾ ਬਖਸ਼ਣਹਾਰ ਅਤੇ ਕੁਧਰਮੀ ਨੂੰ ਐਵੇਂ ਨਹੀਂ ਛੱਡਦਾ ਪਰ ਪੇਵਾਂ ਦਾ ਕੁਧਰਮ ਉਹਨਾਂ ਦੇ ਪੁੱਤਰਾਂ ਉੱਤੇ, ਤੀਜੀ ਚੌਥੀ ਪੀੜ੍ਹੀ ਤੀਕ ਬਦਲਾ ਲੈਣ ਹਾਰ ਹੈ। ਪਾਪ ਪਾਪ ਹੀ ਹੁੰਦਾ ਹੈ, ਪਰ ਪਰਮੇਸ਼ਵਰ ਪਾਪੀ ਨੂੰ ਮਾਫ਼ ਕਰ ਸਕਦਾ ਹੈ ਅਤੇ ਉਸਦੇ ਸਾਰੇ ਦੋਸ਼ਾਂ ਤੋਂ ਉਸਨੂੰ ਮੁਕਤ ਕਰ ਸਕਦਾ ਹੈ ਕਿਉਂਕਿ ਉਸਦੀ ਪਵਿੱਤਰਤਾ ਨੂੰ ਮਸੀਹ ਦੀ ਬਦਲੇ ਦੀ ਮੌਤ ਦੇ ਦੁਆਰਾ ਸੰਤੁਸ਼ਟ ਕੀਤਾ ਜਾ ਚੁੱਕਾ ਹੈ। ਪਰਮੇਸ਼ਵਰ ਦੀ ਮਾਫ਼ੀ ਨੂੰ ਬਾਈਬਲ ਬਾਣੀ ਵਿੱਚ ਕਈ ਤਰੀਕਿਆਂ ਨਾਲ ਪ੍ਰਗਟ ਕੀਤਾ ਜਾ ਚੁੱਕਾ ਹੈ। ਉਸ ਦੀ ਮਾਫ਼ੀ ਨੂੰ ਇੱਕ ਕਰਜ਼ ਆਖਿਆ ਗਿਆ ਹੈ ਜਿਸ ਦੀ ਅਦਾਇਗੀ ਕਰ ਦਿੱਤੀ ਗਈ ਹੋਵੇ। ਰਸੂਲਾਂ ਦੇ ਕਰਤੱਬ ਦੇ ਵਿੱਚ ਪਾਤਰਸ ਨੇ 3 ਅਧਿਆਇ ਉਸ ਦੀ 19 ਆਇਤ ਦੇ ਵਚਨਾਂ ਵਿੱਚ ਆਖਿਆ ਸੀ ਕਿ ਤੌਬਾ ਕਰੋ ਅਤੇ ਮੁੜੋ ਭਾਈ ਤੁਹਾਡੇ ਪਾਪ ਮਿਟਾਏ ਜਾਣ। ਉਸਦੇ ਲੇਖੇ ਮੈਂ ਕਰਜ਼ਾਈ ਹਾਂ ਕਿਉਂਕਿ ਲਿਖਿਆ ਹੋਇਆ ਹੈ ਕਿ ਪਾਪ ਦੀ ਮਜ਼ਦੂਰੀ ਤਾਂ ਮੌਤ ਹੈ ਅਤੇ ਆਦਮ ਵਿੱਚ ਸਭੇ ਮਰ ਗਏ। ਜਰਮਿਆ 3 ਅਧਿਆਇ ਉਸ ਦੀ 22 ਆਇਤ ਦੇ ਵਚਨਾਂ ਵਿੱਚ ਪਰਮੇਸ਼ੁਰ ਆਖਦਾ ਹੈ, ਹੇ ਪਿਰਤੂ ਪੁੱਤੋ ਮੁੜੋ, ਮੈਂ ਤੁਹਾਡੇ ਫਿਰਨ ਦਾ ਦਵਾ ਦਾਰੂ ਕਰਾਂਗਾ। ਯਸ਼ਾਇਆ ਨਵੀਂ ਦੀ ਪੁਸਤਕ 61 ਅਧਿਆਇ ਉਸ ਦੀ 1 ਆਇਤ ਦੇ ਵਚਨਾਂ ਵਿੱਚ ਪਰਮੇਸ਼ੁਰ ਵਾਅਦਾ ਕਰਦਾ ਹੈ, ਮੈਂ ਟੁੱਟੇ ਦਿਲ ਵਾਲਿਆਂ ਦੇ ਪੱਟੀ ਬੰਨਾਂਗਾ। ਪਰਮੇਸ਼ੁਰ ਦੀ ਮਾਫ਼ੀ ਨੂੰ ਮਲੀਨਤਾ ਜਾਂ ਗੰਦਗੀ ਦੇ ਸ਼ੁੱਧ ਕੀਤੇ ਜਾਣ ਵਜੋਂ ਵੀ ਦੱਸਿਆ ਗਿਆ ਹੈ। ਤੀਤ ਉਸ ਦੀ ਪੁਸਤਕ 3 ਅਧਿਆਇ ਉਸ ਦੀ 5 ਆਇਤ ਦੇ ਵਚਨ ਹਨ ਕਿ ਆਪਣੇ ਰਹਿਮ ਦੇ ਅਨੁਸਾਰ ਨਵੇਂ ਜਨਮ ਦੇ ਇਸ਼ਨਾਨ ਅਤੇ ਪਵਿੱਤਰ ਆਤਮਾ ਦੇ ਨਵੇਂ ਬਣਾਉਣ ਦੇ ਵਸੀਲੇ ਨਾਲ ਸਾਨੂੰ ਬਚਾਇਆ। ਪਹਿਲਾ ਯੋਹੰਨਾ 1 ਅਧਿਆਇ ਉਸ ਦੀ 7 ਆਇਤ ਦੇ ਵਚਨਾਂ ਵਿੱਚ ਅਸੀਂ ਪੜ੍ਹਦੇ ਹਾਂ, ਯੇਸ਼ੂ ਮਸੀਹ ਉਸ ਦੇ ਪੁੱਤਰ ਦਾ ਲਹੂ ਸਾਨੂੰ ਸਾਰੇ ਪਾਪ ਤੋਂ ਸ਼ੁੱਧ ਕਰਦਾ ਹੈ। ਸਾਡਾ ਪਰਮੇਸ਼ੁਰ ਕਿੰਨਾ ਅਦਭੁਤ ਹੈ! ਪਰਮੇਸ਼ੁਰ ਕਿਵੇਂ ਮਾਫ਼ ਕਰਦਾ ਹੈ! ਪਰਮੇਸ਼ੁਰ ਭਿੰਨ ਹੈ, ਕਿਉਂਕਿ ਮਾਫ਼ ਕਰਨ ਵਿੱਚ ਉਸ ਵਰਗਾ ਕੋਈ ਨਹੀਂ। ਜੇਕਰ ਕਿਸੇ ਦੀ ਜੁੱਤੀ ਉੱਤੇ ਪੈਰ ਰੱਖਣ ਤੋਂ ਬਾਅਦ ਮਾਫ਼ੀ ਵੀ ਮੰਗਦੇ ਹੋ, ਤਦ ਉਹ ਵਿਅਕਤੀ ਆਪ ਨੂੰ ਇਹ ਤਾਂ ਕਹਿ ਦੇਵੇਗਾ ਕਿ ਕੋਈ ਗੱਲ ਨਹੀਂ, ਪਰ ਦਿਲੋਂ ਉਹ ਚਾਹੇਗਾ ਕਿ ਆਪ ਦੀ ਜੁੱਤੀ ਦੀ ਚਮਕ ਦੁਬਾਰਾ ਫਿਰ ਬਰਕਰਾਰ ਰੱਖਣ ਲਈ ਉਹ ਆਪ ਨੂੰ ਪਾਲਿਸ਼ ਦੇ ਪੈਸੇ ਅਦਾ ਕਰੇ। ਮਨੁੱਖੀ ਮਾਫ਼ੀ ਤਾਂ ਬਹੁਤ ਆਸਾਨੀ ਨਾਲ ਪ੍ਰਾਪਤ ਹੋ ਜਾਂਦੀ ਹੈ, ਪਰ ਜਦੋਂ ਤੱਕ ਕਰਜ਼ ਦੀ ਅਦਾਇਗੀ ਨਾ ਕੀਤੀ ਜਾਵੇ ਪਰਮੇਸ਼ੁਰ ਕਦੇ ਵੀ ਮਾਫ਼ ਨਹੀਂ ਕਰਦਾ। ਪਰਮੇਸ਼ੁਰ ਦਾ ਧੰਨਵਾਦ ਹੋਵੇ ਕਿ ਉਸਨੇ ਸਲੀਬ ਉੱਤੇ ਉਸ ਕਰਜ਼ ਦੀ ਅਦਾਇਗੀ ਕਰ ਦਿੱਤੀ ਹੈ। ਉਸਨੇ ਸਾਨੂੰ ਛੁਡਾ ਲਿਆ। ਅਸੀਂ ਪਾਪ ਦੇ ਅਧੀਨ ਸਾਂ, ਅਸੀਂ ਉਸਦੇ ਕਰਜ਼ਾਈ ਹਾਂ। ਮਸੀਹ ਹੀ ਹੈ ਜੋ ਕਿ ਸਾਨੂੰ ਮਾਫ਼ ਕਰੇਗਾ, ਉਹ ਸਾਨੂੰ ਸ਼ੁੱਧ ਕਰਦਾ ਹੈ ਅਤੇ ਪਰਮੇਸ਼ੁਰ ਦੀ ਨਜ਼ਰ ਵਿੱਚ ਉਹ ਸਾਨੂੰ ਗ੍ਰਹਿਣਯੋਗ ਬਣਾਉਂਦਾ ਹੈ ਤਾਂ ਕਿ ਅਸੀਂ ਇੱਕ ਦਿਨ ਜ਼ਰੂਰ ਸਵਰਗ ਵਿੱਚ ਜਾਈਏ। ਕੀ ਉਹ ਅਦਭੁਤ ਪਰਮੇਸ਼ੁਰ ਨਹੀਂ ਹੈ? ਮੇਰੇ ਦੋਸਤ, ਮੈਂ ਇੱਕ ਦਿਨ ਸਵਰਗ ਵਿੱਚ ਜਾ ਰਿਹਾ ਹਾਂ, ਪਰ ਇਹ ਮੇਰੇ ਭਲੇ ਜਾਂ ਧਰਮੀ ਹੋਣ ਕਰਕੇ ਨਹੀਂ ਹੋਵੇਗਾ, ਪਰ ਇਸ ਕਰਕੇ ਕਿਉਂਕਿ ਯੇਸ਼ੂ ਜੀ ਮੇਰੇ ਲਈ ਮੋਏ ਸਨ। ਮੈਂ ਇਸ ਕਰਕੇ ਜਾ ਰਿਹਾ ਹਾਂ ਕਿਉਂਕਿ ਮੇਰੇ ਕਰਜ਼ ਦਾ ਅਦਾਇਗੀ ਕੀਤੀ ਜਾ ਚੁੱਕੀ ਹੈ ਅਤੇ ਮੇਰੇ ਪਰਮੇਸ਼ੁਰ ਵਰਗਾ ਕੋਈ ਦੂਸਰਾ ਪਰਮੇਸ਼ੁਰ ਨਹੀਂ ਹੈ। ਪਿਆਰੇ ਦੋਸਤੋ, ਅਗਲੇ ਪ੍ਰੋਗਰਾਮ ਵਿੱਚ ਅਸੀਂ ਨਵੇਂ ਨੇਮ ਵਿੱਚੋਂ ਦੂਸਰੀ ਯੋਹੰਨਾ ਦੀ ਪੱਤਰੀ ਦਾ ਅਧਿਐਨ ਕਰਨਾ ਆਰੰਭ ਕਰਾਂਗੇ। ਪ੍ਰਭੂ ਆਪ ਨੂੰ ਅੱਜ ਦੇ ਇਹਨਾਂ ਵਚਨਾਂ ਨਾਲ ਅਸੀਸ ਦੇਵੇ। ਜੈ ਮਸੀਹ ਦੀ।
ਦੋਸਤੋ, ਸਾਨੂੰ ਉਮੀਦ ਹੈ ਕਿ ਇਹ ਕਾਰਜਕ੍ਰਮ ਤੁਹਾਨੂੰ ਪਸੰਦ ਆਇਆ ਹੋਵੇਗਾ ਤੇ ਇਹ ਕਾਰਜਕ੍ਰਮ ਸੁਣ ਕੇ ਤੁਹਾਨੂੰ ਬਰਕਤਾਂ ਮਿਲੀਆਂ ਹੋਣਗੀਆਂ। ਜੇ ਤੁਸੀਂ ਇਹ ਕਾਰਜਕ੍ਰਮ ਦੇ ਬਾਰੇ ਕੁਝ ਪੁੱਛਣਾ ਚਾਹੁੰਦੇ ਹੋ ਤੇ ਸਾਨੂੰ ਇਸ ਪਤੇ ਤੇ ਲਿਖੋ। ਪ੍ਰੋਗਰਾਮ ਸੱਚੀ ਵਾਣੀ, ਪੋਸਟ ਬਾਕਸ ਨੰਬਰ 1715, ਸੈਕਟਰ 36, ਚੰਡੀਗੜ੍ਹ 16036। ਪਤਾ ਇੱਕ ਵਾਰ ਫੇਰ ਸੁਣ ਲੋ। ਪ੍ਰੋਗਰਾਮ ਸੱਚੀ ਵਾਣੀ, ਪੋਸਟ ਬਾਕਸ ਨੰਬਰ 1715, ਸੈਕਟਰ 36, ਚੰਡੀਗੜ੍ਹ 16036। ਸਾਡਾ ਈਮੇਲ ਪਤਾ ਹੈ
punjabittb@twr.in।
ਪਤਾ ਇੱਕ ਵਾਰ ਫੇਰ ਸੁਣ ਲੋ,
punjabittb@twr.in।
ਹੁਣ ਸਾਡੇ ਪ੍ਰੋਗਰਾਮ ਦਾ ਸਮੇਂ ਸਮਾਪਤ ਹੁੰਦਾ ਹੈ। ਉਮੀਦ ਹੈ ਅਗਲੇ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਫੇਰ ਪੇਂਟ ਹੋਏਗੀ। ਰੱਬ ਤੁਹਾਨੂੰ ਬਰਕਤ ਦੇਣ।